श्री नानक पाद पंकज बंदन पाद पंक सिमरौ अंगद दुख निकन गुरु अमरदास हृदय नित हृदय नित श्री गुरु रामदास गुण श्री अर्जन बिघनन के नाशक बिघ हर गोबिंद शुभ सुमर्त पर श्री हर राय जी नमो कर जोरी नमो श्री हर कृष्ण मना
बहोरी
गुरु तेग बहादुर परम कृपाला जी परम
कृपाला
श्री गुरु गोबिंद सिंह
विसाला
धरौ धरा पर पुन पुन सीसा जी पुन 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 सीसा बंदो बार बार
जगदीशा
जा मह अमृत ज्ञान है
माणिक भगत बराग
श्री गुरु ग्रंथ साहेब उदद
बंदो कार अनुराग
एकंकारा सतगुरु ते प्रसाद सच वाहे गुरु जी की फतेह है बिघन बिनाशन
सोए
जय डिठे मन तेरी है किलविख वंजन दूरे सो क्यों विसरे माओ मैं जो रहया पर
पूरे
सो क्यों विसरे माओ मैं जो रहया
पर
पूरे
सतनाम वाहिगुरु साहिब जीओ श्री गुर बैस रहे तेह थाना एक मैं संग दुतीय मरदाना
परम आदरणीय साहिब कमाल बारगाहे इनायत के मालिक कलयुगी जीवों के उद्धार करता साहिब सहाबा जोत रूप हर आप मेहमान दे मालक तन तन गुरु पिता श्री गुरुदेव गुरु ग्रंथ साहिब जी दे बरकतमई कदमां च विराजमान गुरु प्यारी साध संगत गुरुदेव जी दी महान इनायत दा सदका साढ़े सारयां दे सिर ते बख्शिशमई रखे हथ दा सदका जीवन दा अज दा दिन भी प्राप्त होया और इस नवें दिन दी जो नवें जन्म समान है शाम अजीजुल नवाज पातशाह जी दे पावन कदमां दी खाक दे नाम करना नसीब होया सतगुरु जी दे दरों निवाजे हुए महान बुजुर्गवार कीर्तनीए जिन्हां दे कंठ ते करते दी अथाह निवाजश है उम्र भावें उन्हां दी 72 साल दी होवे पर जद कीर्तन करदे ने फिर उन्हां दे हिंदसे बदल जांदे ने इंज लगदा है जिवें 27 साल दी उम्र होवे बड़े प्रेम विच रस विच भाई जोगिंदर सिंह जी जलंधर वाले महाबाणी दा गायन आपनू सरवण करा रहे सन कुछ समा होर सतगुरु पातशाह जी दी महान जीवन गाथा राही ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਹਰ ਰੋਜ਼ ਦੀ ਤਰ੍ਹਾਂ ਛੋਟੀ ਜਿਹੀ ਧਿਆਨ ਸਾਧਨਾ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਦੇਵ ਜੀ ਦੇ ਕਦਮਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂ ਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ,
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਜੀਵਨ ਨੂੰ ਸਰਵਣ ਕਰਦਿਆਂ ਇਤਨਾ ਆਪਨੇ ਸਰਵਣ ਕੀਤਾ ਕਿ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਵੇਂ ਭਾਈ ਲਾਲੋ ਜੀ ਨੂੰ ਬਚਨ ਆਖੇ ਸਨ ਕਿ ਕਾਇਆ ਕੱਪੜ ਟੁੱਕ ਟੁੱਕ ਹੋਸੀ ਹਿੰਦੁਸਤਾਨ ਸੰਭਾਲ ਸੀ ਬੋਲਾ, ਉਹ ਸਾਰੇ ਬੋਲ ਸਾਹਿਬ ਜੀ ਦੇ ਇਨ ਬਿਨ ਵਰਤਦੇ ਹੋਏ ਦਿਖਾਈ ਪਏ। ਕੱਲ੍ਹ ਮੈਂ ਇਹ ਵੀ ਗੁਜ਼ਾਰਿਸ਼ ਕੀਤੀ ਸੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਬਚਨ ਹੀ ਸੱਚ ਨਹੀਂ ਹੋਇਆ, ਬਲਕਿ ਜਿਤਨੇ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਲਿਖੇ ਨੇ ਸਾਰੇ ਹੀ ਬਚਨ ਤਿਰਕਾਲ ਸੱਤ ਨੇ, ਉਹਨਾਂ ਨੂੰ ਝੁਠਲਾਇਆ ਨਹੀਂ ਜਾ ਸਕਦਾ। ਦੁਨੀਆ ਦੇ ਤਮਾਮ ਰਹਿਬਰੀ ਗ੍ਰੰਥਾਂ 'ਚੋਂ ਬਹੁਤ ਸਾਰਾ ਉਹਨਾਂ ਗ੍ਰੰਥਾਂ ਦਾ ਗਿਆਨ ਵਿਗਿਆਨ ਅਨੁਸਾਰ ਨਾ ਹੋਣ ਕਰਕੇ ਖਾਰਜ ਕਰਨਾ ਪੈ ਰਿਹਾ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੱਕ ਵੀ ਐਸਾ ਬਚਨ ਨਹੀਂ ਹੈ ਜਿਸ ਵਿੱਚ ਕੁਛ ਬਨਾਵਟ ਹੋਵੇ ਅਤੇ ਅਸਲੀਅਤ ਨਾ ਹੋਵੇ, ਬਲਕਿ ਸਾਹਿਬ ਜੀ ਕਹਿੰਦੇ ਨੇ ਇਹ ਇੱਥੇ ਵੀ ਸੱਚ ਹੈ ਅੱਗੇ ਵੀ ਸੱਚ ਹੈ। ਨਾਨਕ ਦਾਸ ਮੁਖ 'ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ, ਇਹ ਸੱਚਾਈ ਦਾ ਮਹਾਨ ਰਤਨ ਸਾਡੇ ਕੋਲ ਹੈਗਾ ਹੈ। ਹੁਣ ਇਹ ਗੱਲ ਵੱਖਰੀ ਹੈ ਜਿਵੇਂ ਇੱਕ ਬੱਚੇ ਨੂੰ ਬੇਸ਼ਕੀਮਤੀ ਰੂਬੀ ਦੇ ਦੇਈਏ, ਰਤਨ ਦੇ ਦੇਈਏ, ਉਸ ਨੂੰ ਉਸ ਦੀ ਪਛਾਣ ਨਹੀਂ ਆਉਂਦੀ, ਸਮਝ ਨਹੀਂ ਆਉਂਦੀ, ਔਰ ਉਹ ਕਈ ਦਫਾ ਰਤਨਾਂ ਨੂੰ ਵੀ ਬੰਟਿਆਂ ਦੀ ਤਰ੍ਹਾਂ ਖੇਲਣ ਲੱਗ ਪੈਂਦਾ। ਉਸ ਦੇ ਕੋਲ ਸਮਝ ਨਹੀਂ ਆਉਂਦੀ, ਸ਼ੌਕ ਤਾਂ ਹੁੰਦਾ ਹੈ ਖਿਲੌਣਿਆਂ ਨਾਲ ਖੇਲਣ ਦਾ, ਕਈ ਦਫਾ ਜੇ ਖਿਲੌਣਾ ਕੋਲ ਨਾ ਹੋਵੇ ਤਾਂ ਉਹ ਬਾਪੂ ਨੂੰ ਹੀ ਕਹਿ ਦਿੰਦਾ, ਬਾਪੂ ਹੁਣ ਤੂੰ ਘੋੜਾ ਬਣ ਅਤੇ ਮੈਂ ਤੇਰੀ ਪਿੱਠ 'ਤੇ ਖੇਲਾਂਗਾ। ਉਹ ਬਾਪੂ ਨੂੰ ਵੀ ਖਿਲੌਣਾ ਬਣਾ ਲੈਂਦਾ। ਸਾਡੀ ਅਗਿਆਨਤਾ, ਨਾ ਸਮਝੀ, ਨਾ ਅਹਿਲੀਅਤ, ਅਹਿਮਕਪਣੇ ਕਰਕੇ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਰਮਾਤਮਾ ਮੰਨਣ ਤੋਂ ਇਨਕਾਰੀ ਹੋ ਜਾਂਦੇ ਹਾਂ। ਔਰ ਫਿਰ ਦੁਨੀਆ ਦਾ ਕੋਈ ਐਸਾ ਮਤ ਨਹੀਂ ਹੈ ਜਿਹੜਾ ਆਪਣੇ ਰਹਿਬਰ ਦੇ ਪੁਰਖਾਂ 'ਤੇ ਬੋਲਾਂ 'ਤੇ ਸ਼ੱਕ ਕਰਦਾ ਹੋਵੇ। ਸਾਡੀ ਕੌਮ ਵਿੱਚ ਬਹੁਤ ਸਾਰੇ ਐਸੇ ਲੋਕ ਦਿਖਾਈ ਪੈਂਦੇ ਨੇ ਜੋ ਆਪਣੀ ਅਗਿਆਨਤਾ ਕਰਕੇ ਕਹਿੰਦੇ ਨੇ ਕੋਈ ਗੁਰੂ ਨਹੀਂ ਹੈਗਾ, ਗੁਰੂ ਦੇ ਬਚਨਾਂ 'ਤੇ ਸ਼ੱਕ ਕਰਦੇ ਹੋਏ ਦਿਖਾਈ ਪੈਂਦੇ ਨੇ। ਖੈਰ, ਮੁਕਤਸਰ ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਸਤਿਗੁਰੂ ਪਾਤਸ਼ਾਹ ਜੀ ਦੇ ਸਾਰੇ ਹੀ ਮਹਾਨ ਬਚਨ ਸਦੀਵੀ ਨੇ, ਔਰ ਕੋਈ ਦੁਨੀਆ ਦਾ ਸਾਇੰਟਿਸਟ ਇੱਕ ਅੱਖਰ ਨੂੰ ਵੀ ਝੁਟਲਾ ਨਹੀਂ ਸਕਦਾ। ਬਲਕਿ ਭਾਰਤ ਦੇ ਸੁਪਰੀਮ ਕੋਰਟ ਨੇ ਵੀ ਐਸਾ ਪ੍ਰਵਾਨ ਕਰ ਲਿਆ ਕਿ ਬਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਆਮ ਗ੍ਰੰਥ ਦੀ ਤਰ੍ਹਾਂ ਉਹਨਾਂ ਦੀ ਹਸਤੀ ਨਹੀਂ ਹੈ, ਬਲਕਿ ਲਿਵਿੰਗ ਸਟੇਟਸ ਨੇ, ਜਿਉਂਦੀ ਜਾਗਦੀ ਆਤਮਾ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਹ ਸੁਪਰੀਮ ਕੋਰਟ ਨੇ ਵੀ ਮੰਨ ਲਿਆ, ਪਰ ਅਸੀਂ ਕਦੋਂ ਜਾ ਕੇ ਮੰਨਾਂਗੇ? ਗੱਲ ਸਾਡੇ 'ਤੇ ਡਿਪੈਂਡ ਕਰਦੀ ਹੈ, ਸਾਡਾ ਧਰਮ ਦਾ ਬਚਪਨਾ ਕਦੋਂ ਖਤਮ ਹੋਵੇਗਾ। ਭਗਤ ਜੀ ਦੇ ਬੋਲ ਨੇ ਮੱਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਾਨਾ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਇੱਕ ਖਿਲਾਉਣੇ ਦੀ ਤਰ੍ਹਾਂ ਹੀ ਵਰਤ ਲੈਂਦੇ ਹਾਂ। ਜੈਸੇ ਘਰ ਵਿੱਚ ਸਜਾਉਣ ਦੀਆਂ ਚੀਜ਼ਾਂ ਹੁੰਦੀਆਂ ਨੇ, ਰੱਖਣ ਦੀਆਂ ਚੀਜ਼ਾਂ ਹੁੰਦੀਆਂ ਨੇ, ਕਿਸੇ ਹੱਦ ਤੱਕ ਸ਼ਰਧਾ ਨਾ ਹੋਣ ਕਰਕੇ, ਸਮਝ ਨਾ ਹੋਣ ਕਰਕੇ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮਹਿਜ਼ ਮੱਥਾ ਟੇਕਣ ਦੀ ਚੀਜ਼ ਹੀ ਸਮਝਦੇ ਹਾਂ। ਬਈ ਬਸ ਇਹਨਾਂ ਨੂੰ ਮੱਥਾ ਟੇਕਣਾ ਹੈ, ਚੌਰ ਚੁਲਾਉਣਾ, ਸੋਹਣੇ ਸੋਹਣੇ ਰੁਮਾਲੇ ਭੇਟਾ ਕਰਨੇ ਨੇ, ਮੁਬਾਰਕ ਹੈ। ਪਰ ਸਹੀ ਮਾਨਿਆਂ ਵਿੱਚ ਅਸੀਂ ਸਤਿਗੁਰੂ ਜੀ ਦਾ ਸਤਿਕਾਰ ਉਦੋਂ ਕਰਦੇ ਹਾਂ ਜਦੋਂ ਪਾਤਸ਼ਾਹ ਜੀ ਦੇ ਬਚਨਾਂ ਨੂੰ ਮੰਨਣ ਲੱਗ ਪੈਂਦੇ ਹਾਂ। ਉਸ ਵੇਲੇ ਸਾਡਾ ਹਿਰਦਾ ਸਤਿਕਾਰ ਨਾਲ ਭਰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਬੋਲ ਜੋ ਆਖੇ ਸਾਹਿਬ ਨੇ, ਇਨ ਬਿਨ ਪੂਰੇ ਹੋਏ, ਬਾਬਰ ਦੀ ਜਿੱਤ ਹੋਈ, ਪਠਾਣਾਂ ਦੀ ਹਾਰ ਅਤੇ ਮੁਗਲਾਂ ਦੀ ਜਿੱਤ ਹੋ ਗਈ। ਬਾਬਰ ਜਿੱਤ ਗਿਆ ਅਤੇ ਜਿੱਤਣ ਤੋਂ ਬਾਅਦ ਬਾਬਰ ਦਿਆਂ ਸਿਪਾ ਸਲਾਰਾਂ ਨੇ, ਸਿਪਾਹੀਆਂ ਨੇ ਗੁਲਾਮ ਬਣਾਈਆਂ ਇਸਤਰੀਆਂ ਦੇ ਸਿਰ 'ਤੇ, ਉਹਨਾਂ ਦਾ ਸਾਰੋ ਸਾਜੋ ਸਮਾਨ ਲਦਵਾ ਕੇ ਪਸ਼ੂਆਂ ਦੀ ਤਰ੍ਹਾਂ ਅੱਗੇ ਹਿੱਕ ਲਿਆ। ਜਿਹੜੇ ਸਾਧੂ ਸੰਤ ਪਖੰਡੀ ਬਣੇ ਹੋਏ ਕਹਿੰਦੇ ਸਨ ਮੈਂ ਮੰਤਰ ਪੜ੍ਹਾਂਗਾ ਸਾਰੇ ਅੰਨੇ ਹੋ ਜਾਣਗੇ, ਉਹ ਕਿਧਰੇ ਦਿਖਾਈ ਵੀ ਨਾ ਪਏ। ਛੁਪ ਗਏ ਜਾਂ ਦੌੜ ਗਏ ਜਾਂ ਭੀੜ ਵਿੱਚ ਮਾਰੇ ਗਏ। ਔਰ ਜਿਹੜੇ ਹੋਰ ਮਹਾਰਾਜ ਜੀ ਦੇ ਨਾਲ ਵੀ ਆਏ ਸਨ ਉਹ ਵੀ ਰਵਾਨਾ ਹੋ ਗਏ, ਬਈ ਹੁਣ ਇੱਥੇ ਰਹਿਣਾ ਠੀਕ ਨਹੀਂ ਹੈਗਾ। ਉਸ ਵੇਲੇ ਸਿੱਖ ਕੌਮ ਦਾ ਪਹਿਲਾ ਸ਼ਹੀਦ ਹੋਇਆ ਭਾਈ ਤਾਰੂ, ਜਿਸ ਦਾ ਨਾਮ ਹੈ। ਜਦ ਬਾਬਰ ਦੀਆਂ ਸੈਨਾਵਾਂ ਨੇ ਉੱਥੇ ਅੱਗ ਲਗਾਈ ਹੋਈ ਸੀ ਤਾਂ ਭਾਈ ਤਾਰੂ ਆਪਣੀ ਛੋਟੀ ਜਿਹੀ ਬਾਲਟੀ ਲੈ ਕੇ ਜਾਂ ਘੜਾ ਲੈ ਕੇ ਪਾਣੀ ਪਾਉਂਦਾ ਹੋਇਆ ਦਿਖਾਈ ਪਿਆ। ਸੈਨਿਕਾਂ ਨੇ ਕਿਹਾ ਤੂੰ ਕੌਣ ਹੈ ਜਿਹੜਾ ਪਾਣੀ ਪਾ ਰਿਹਾ ਹੈ, ਤੈਨੂੰ ਨਹੀਂ ਪਤਾ ਕਿ ਇਹ ਅੱਗ ਬਾਬਰ ਨੇ ਲਗਾਈ ਹੈ ਅਤੇ ਹਕੂਮਤ ਦੀ ਲਗਾਈ ਹੋਈ ਅੱਗ ਨੂੰ ਬੁਝਾਉਣਾ ਇਹ ਹਕੂਮਤ ਦੇ ਨਾਲ ਬਗਾਵਤ ਕਰਨਾ ਹੁੰਦਾ ਹੈ ਅਤੇ ਉਸ ਬਗਾਵਤ ਦੀ ਸਜ਼ਾਏ ਮੌਤ ਹੁੰਦੀ। ਭਾਈ ਤਾਰੂ ਨੇ ਕਿਹਾ ਮੈਨੂੰ ਕੋਈ ਪਤਾ ਨਹੀਂ ਹੈ ਬਗਾਵਤ ਕੀ ਹੈ, ਹਕੂਮਤ ਕੀ ਹੈ ਅਤੇ ਸਜ਼ਾ ਕੀ ਹੈ। ਮੈਂ ਤਾਂ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਮੰਨਦਾ ਪਿਆ ਹਾਂ ਕਿ ਜਦੋਂ ਵੀ ਕਿਸੇ ਨੂੰ ਮੁਸੀਬਤ ਵਿੱਚ ਵੇਖੋ ਜਿੰਨੀ ਹੋ ਸਕੇ ਓਨੀ ਮਦਦ ਕਰਨ ਦੀ ਲੋੜ ਹੈ। ਕਹਿੰਦੇ ਨੇ ਹੈ ਤਾਂ ਇਹ, ਮੈਂ ਅਰਜ਼ ਕਰਾਂ, ਇੱਕ ਆਮ ਦੰਦ ਕਥਾ ਪਰ ਮੈਂ ਤੁਹਾਡੇ ਨਜ਼ਰ ਕਰਦਾ। ਕਹਿੰਦੇ ਨੇ ਇੱਕ ਦਫ਼ਾ ਬੇਲੇ ਨੂੰ ਅੱਗ ਲੱਗ ਗਈ, ਜੰਗਲ ਨੂੰ ਭਿਆਨਕ ਅੱਗ ਲੱਗ ਗਈ। ਹਾਥੀ, ਸ਼ੇਰ, ਚੀਤੇ ਅਤੇ ਹੋਰ ਭਾਲੂ ਆਦਿਕ ਆਪਣੀ ਜਾਨ ਬਚਾਉਣ ਲਈ ਦੌੜਦੇ ਜਾ ਰਹੇ ਸਨ। ਅੱਗ ਦੀਆਂ ਲਪਟਾਂ ਆਸਮਾਨ ਵੱਲ ਛੋਂਦੀਆਂ ਜਾ ਰਹੀਆਂ ਸਨ, ਧੂੰਆਂ ਆਕਾਸ਼ਾਂ ਵਿੱਚ ਸਾ ਗਿਆ ਸੀ। ਇੱਕ ਛੋਟੀ ਜਿਹੀ ਚਿੜੀ ਜਾਵੇ ਅਤੇ ਪਾਣੀ ਚੁੰਝ ਵਿੱਚ ਭਰ ਕੇ ਲਿਆਵੇ ਅਤੇ ਫਿਰ ਪਾਣੀ ਪਾ ਕੇ ਫਿਰ ਚਲੀ ਜਾਏ। ਉਸਨੂੰ ਕਿਸੇ ਜਾਨਵਰ ਨੇ ਪੁੱਛਿਆ, ਕਿਹਾ ਤੈਨੂੰ ਪਤਾ ਹੈ ਤੇਰੇ ਇੰਨੇ ਕੁ ਪਾਣੀ ਨਾਲ ਅੱਗ ਬੁਝਾਈ ਨਹੀਂ ਜਾ ਸਕਦੀ, ਅੱਗ ਬੜੀ ਜ਼ਿਆਦਾ ਹੈ, ਕਿਧਰੇ ਆਪਣੇ ਖੰਭ ਨਾ ਸੜਵਾ ਬੈਠੀ, ਅਤੇ ਤੇਰੇ ਕੋਲ ਤਾਂ ਉੱਡਣ ਦੀ ਸਮਰੱਥਾ ਹੈ, ਦੂਰ ਚਲੀ ਜਾ, ਆਪਣੀ ਜਾਨ ਬਚਾ, ਤੂੰ ਕਿਉਂ ਇਹ ਕੰਮ ਕਰਦੀ ਪਈ ਹੈ। ਉਸਨੇ ਕਿਹਾ ਗੱਲ ਇਹ ਹੈ ਸੱਜਣਾ, ਮੈਨੂੰ ਵੀ ਪਤਾ ਹੈ ਮੇਰੀ ਇੰਨੇ ਕੁ ਪਾਣੀ ਦੀ ਇੱਕ ਬੂੰਦ ਨਾਲ ਇਹ ਭੜ ਭੜ ਕਰਕੇ ਬਲਦਾ ਹੋਇਆ ਜੰਗਲ ਬੁੱਝਣ ਵਾਲਾ ਨਹੀਂ, ਇਸ ਦਾ ਆਸਮਾਨੀ ਚੜਿਆ ਹੋਇਆ ਧੂੰਆਂ ਮੈਨੂੰ ਰੋਕਦਾ ਹੈ, ਪਰ ਮੈਂ ਜਦ ਕਰਤਾ ਪੁਰਖ ਦੀ ਦਰਗਾਹ ਵਿੱਚ ਬੁਲਾਇਆ ਜਾਵੇਗਾ ਨਾ ਅੱਗ ਲਾਉਣ ਵਾਲਿਆਂ ਨੂੰ ਵੀ ਅਤੇ ਅੱਗ ਬੁਝਾਉਣ ਵਾਲਿਆਂ ਨੂੰ ਵੀ, ਅਤੇ ਉਸ ਵੇਲੇ ਮੈਂ ਬੁਝਾਉਣ ਵਾਲਿਆਂ ਵਿੱਚ ਖੜ੍ਹੀ ਹੋਵਾਂਗੀ, ਲਾਉਣ ਵਾਲਿਆਂ ਵਿੱਚ ਨਹੀਂ। ਇਸ ਲਈ ਫਰਕ ਨਹੀਂ ਪੈਂਦਾ ਕਿ ਸਾਡੀ ਨੇਕੀ ਨਾਲ ਸੰਸਾਰ ਨੇਕ ਹੋ ਜਾਏਗਾ ਕਿ ਨਹੀਂ ਹੋ ਜਾਏਗਾ, ਪਰ ਜਿਤਨੀ ਨੇਕੀ ਕੋਈ ਕਰ ਸਕਦਾ ਹੈ ਔਰ ਦਿਲੋਂ ਕਰਦਾ ਹੈ ਪਰਮਾਤਮਾ ਦੀ ਬਾਰਗਾਹ ਵਿੱਚ ਉਸ ਦਾ ਵੱਡਾ ਸਨਮਾਨ ਆਉਂਦਾ ਹੈ। ਪਰਮਾਤਮਾ ਉਸ ਨੂੰ ਗਲ ਨਾਲ ਲਾਉਂਦਾ ਹੈ। ਸਾਹਿਬ ਫੁਰਮਾਨ ਕਰਦੇ ਨੇ, ਕਹਿੰਦੇ ਨੇ ਹਰ ਦਰਗਾਹ ਪੈ ਨਾਈਆਂ ਹਰ ਆਪ ਗੱਲ ਲਾਈਆਂ। ਭਾਈ ਤਾਰੂ ਕਹਿਣ ਲੱਗਾ ਬਈ ਮੈਂ ਗੁਰੂ ਨਾਨਕ ਦਾ ਹੁਕਮ ਹੈ, ਜੇ ਕਿਸੇ ਨੂੰ ਵੀ ਦੁੱਖ ਹੋਵੇ ਤਾਂ ਜਿਤਨੀ ਮਦਦ ਕਰ ਸਕੋ ਓਨੀ ਜ਼ਰੂਰ ਕਰੋ। ਸਾਡੀ ਕੌਮ ਦੇ ਨਾਮ ਨਾਲ ਅਤੇ ਸਰਦਾਰ ਸ਼ਬਦ ਲੱਗਦਾ ਹੈ। ਗੁਰੂ ਨੇ ਸਾਨੂੰ ਸਰਦਾਰ ਬਣਾਇਆ, ਪਰ ਦੁੱਖ ਦੀ ਗੱਲ ਹੈ ਬਹੁ ਗਿਣਤੀ ਤੁਹਾਨੂੰ ਗੱਦਾਰਾਂ ਦੀ ਮਿਲ ਜਾਏਗੀ। ਸਰਦਾਰ ਘੱਟ ਅਤੇ ਗੱਦਾਰ ਜ਼ਿਆਦਾ। ਸਭ ਤੋਂ ਵੱਡੇ ਗੱਦਾਰ ਉਹ ਨੇ ਜਿਹੜੇ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ 'ਤੇ ਕਿੰਤੂ ਕਰਦੇ ਨੇ, ਨਿਤਨੇਮ ਦੀਆਂ ਬਾਣੀਆਂ 'ਤੇ ਕਿੰਤੂ ਕਰਦੇ ਨੇ, ਅੰਮ੍ਰਿਤ ਦੀ ਮਰਿਆਦਾ 'ਤੇ ਕਿੰਤੂ ਕਰਦੇ ਨੇ। ਉਹਨਾਂ ਸਿਪਾਹੀਆਂ ਕਿਹਾ ਤੇਰੀ ਉਮਰ ਹਾਲੇ ਛੋਟੀ ਹੈ ਅਤੇ ਸਾਨੂੰ ਤੇਰੇ 'ਤੇ ਤਰਸ ਆ ਰਿਹਾ, ਇਹ ਪਾਣੀ ਪਾਉਣਾ ਛੱਡ ਅਤੇ ਆਪਣੇ ਘਰ ਜਾ। ਜਾਂ ਜਿਵੇਂ ਹੋਰ ਚੱਲਦੇ ਪਏ ਨੇ ਨਾਲ ਚੱਲ, ਉਸਨੇ ਕਿਹਾ ਨਹੀਂ, ਜਿੰਨਾ ਚਿਰ ਮੇਰੇ ਸਰੀਰ 'ਚ ਪ੍ਰਾਣ ਹੈਗੇ ਨੇ ਮੈਂ ਪਾਣੀ ਪਾਉਂਦੇ ਹੀ ਰਹਿਣਾ ਹੈ। ਅਤੇ ਸੈਨਾ ਦਿਆਂ ਸਿਪਾਹੀਆਂ ਨੇ ਚੁੱਕ ਕੇ ਉਸ ਨੂੰ ਬਲਦੀ ਹੋਈ ਅੱਗ ਵਿੱਚ ਸੁੱਟ ਦਿੱਤਾ। ਇਹ ਭਾਈ ਤਾਰੂ ਅਹਿਮਦਾਬਾਦ ਵਿੱਚ ਗੁਰੂ ਨਾਨਕ ਦੀ ਕੌਮ ਦਾ ਪਹਿਲਾ ਸ਼ਹੀਦ ਹੋਇਆ। ਔਰ ਜਿੰਨਾ ਚਿਰ ਸੰਸਾਰ ਰਹੇਗਾ, ਨੇਕੀ ਵਾਸਤੇ, ਭਲਾਈ ਵਾਸਤੇ, ਦੂਜੇ ਦਾ ਦੁੱਖ ਨਿਵਾਰਨ ਵਾਸਤੇ, ਅਸੀਂ ਕਈ ਦਫਾ ਕੁਝ ਅਸਥਾਨਾਂ ਦੇ ਨਾਮ ਦੁੱਖ ਨਿਵਾਰਨ ਰੱਖ ਲੈਂਦੇ ਹਾਂ। ਦਰਅਸਲ ਦੁੱਖ ਨਿਵਾਰਨ ਗੁਰੂ ਨਾਨਕ ਦੇ ਸਿੱਖ ਦਾ ਹੀ ਨਾਮ ਹੈਗਾ ਹੈ। ਸੰਕਟ ਮੋਚਨ ਗੁਰੂ ਨਾਨਕ ਦੇ ਸਿੱਖ ਦਾ ਤਖਲਸ ਹੈਗਾ ਹੈ। ਇਹ ਜਿੱਥੇ ਜਾਂਦਾ ਹੈ, ਜਿਤਨਾ ਇਸ ਕੋਲੋਂ ਸਰਦਾ ਹੈ, ਅਗਲੇ ਦਾ ਦੁੱਖ ਦੂਰ ਕਰਨ ਦਾ ਯਤਨ ਕਰਦਾ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਤਨ 'ਤੇ ਜ਼ੋਖਮ ਲੈ ਕੇ ਸੰਸਾਰ ਦੀ ਸੜਨ ਨੂੰ ਘੱਟ ਕੀਤਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣਾ ਸੀਸ ਦੇ ਕੇ ਸਨਾਤਨ ਮਤ ਦੀ ਰਾਖੀ ਕੀਤੀ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣਾ ਸਰਬੰਸ ਭੇਟਾ ਕਰਕੇ ਨਿਮਾਣਿਆਂ ਦਾ ਮਾਣ ਬਣਨ ਦਾ ਭਰਪੂਰ ਯਤਨ ਕੀਤਾ। ਜਿੰਨਾ ਚਿਰ ਸੰਸਾਰ ਰਹੇਗਾ, ਇਹ ਹਕੀਕਤ ਵਰਤਦੀ ਰਹੇਗੀ, ਦੁਨੀਆ 'ਤੇ ਕੋਈ ਇੱਕ ਵੀ ਜੇ ਗੁਰੂ ਨਾਨਕ ਦਾ ਸਿੱਖ ਹੋਵੇਗਾ, ਉਹ ਅਗਲੇ ਦੇ ਦੁੱਖ ਵਿੱਚ ਦੁੱਖ ਨਿਵਾਰਨ ਬਣ ਜਾਏਗਾ, ਉਹ ਮਦਦਗਾਰ ਬਣ ਕੇ ਸਾਹਮਣੇ ਆਵੇਗਾ। ਔਰ ਭਾਵੇਂ ਉਹਦੇ ਧਨ ਨੂੰ ਖਤਰਾ ਹੋਵੇ, ਭਾਵੇਂ ਮਾਣ ਨੂੰ ਖਤਰਾ ਹੋਵੇ, ਉਹ ਦੁਨੀਆ ਮੂੰਹੋਂ ਬੇਸ਼ੱਕ ਨਾ ਆਖੇ, ਪਰ ਗੁਰੂ ਨਾਨਕ ਦੇ ਸਿੱਖਾਂ ਦੀ ਕਰਨੀ 'ਤੇ ਨਾਜ ਜ਼ਰੂਰ ਕਰਦੀ, ਮਾਣ ਜ਼ਰੂਰ ਕਰਦੀ ਹੈ। ਆਹ ਕੁਝ ਅਰਸਾ ਪਹਿਲੋਂ ਜਦੋਂ ਯੁਗੰਡਾ 'ਚੋਂ ਭਾਰਤੀਆਂ ਨੂੰ ਕੱਢਿਆ ਗਿਆ, ਉਹਨਾਂ ਦੇ ਤਨ 'ਤੇ ਕੇਵਲ ਕੱਪੜੇ ਹੀ ਸਨ, ਉਹਨਾਂ ਨੂੰ ਆਹ ਲਿਖਣ ਵਾਲਾ ਪੈੱਨ ਵੀ ਨਾਲ ਨਾ ਲਿਆਉਣ ਦਿੱਤਾ, ਨਾ ਕੋਈ ਘੜੀ, ਨਾ ਕੋਈ ਲੋਹੇ ਦਾ ਸਮਾਨ, ਅਤੇ ਨਾ ਕੋਈ ਪੈਸਾ ਅਤੇ ਨਾ ਜਾਇਦਾਦ। ਉਹਨਾਂ ਨੂੰ ਸ਼ਿਪ ਵਿੱਚ ਚੜ੍ਹਾ ਕੇ ਜਦੋਂ ਸਮੁੰਦਰ ਦੇ ਰਸਤੇ ਇੰਡੀਆ ਲਿਆਂਦਾ ਗਿਆ ਨਾ, ਉਹਦੇ ਵਿੱਚ ਮੁਸਲਮਾਨ ਵੀ ਇੰਡੀਅਨ ਸਨ, ਹਿੰਦੂ ਵੀ ਸਨ, ਆਪਣੇ ਆਪਣੇ ਦੇਸ਼ਾਂ ਨੂੰ ਭੇਜੇ ਗਏ, ਖਾਸ ਕਰਕੇ ਇੰਡੀਅਨ। ਅਤੇ ਜਦੋਂ ਬੋਂਬੇ ਦੇ ਲਾਗੇ, ਬੋਂਬੇ ਦੀ ਬੰਦਰਗਾਹ ਦੇ ਲਾਗੇ ਉਹ ਜਹਾਜ਼ ਪਹੁੰਚਿਆ ਨਾ, ਅਤੇ ਉਹ ਸਾਰੇ ਪੈਸੰਜਰ ਜਿਹੜੇ ਉੱਥੋਂ ਜਲਾਵਤਨ ਕੀਤੇ ਗਏ, ਕੱਢੇ ਗਏ, ਜਿਨ੍ਹਾਂ ਨੂੰ ਰਿਮੂਵ ਕਰ ਦਿੱਤਾ ਗਿਆ ਯੁਗਾਂਡਾ 'ਚੋਂ, ਉਹ ਬੜੇ ਪ੍ਰਸੰਨ ਹੋ ਗਏ ਅਤੇ ਕੁਛ ਤਾਂ ਭੰਗੜੇ ਵੀ ਪਾਉਣ ਲੱਗ ਪਏ। ਉਸ ਸਟਾਫ ਨੇ ਪੁੱਛਿਆ, ਕੀ ਗੱਲ, ਤੁਸੀਂ ਇੰਨੇ ਖੁਸ਼ ਹੋ ਰਹੇ ਹੋ, ਤੁਹਾਡਾ ਸਭ ਕੁਝ ਤਾਂ ਖੋ ਲਿਆ ਹੈ, ਤੁਹਾਡੀਆਂ ਜਾਇਦਾਦਾਂ, ਘਰ ਬਾਰ ਇੱਧਰ ਇੰਡੀਆ ਵਿੱਚ ਹੈਗਾ ਹੈ, ਕੁਝ ਕੁ ਦਾ ਤਾਂ ਹੈਗਾ ਸੀ, ਕੁਝ ਕੁ ਦਾ ਨਹੀਂ ਹੈਗਾ ਸੀ। ਉਹ ਆਖਣ ਲੱਗੇ, ਫਿਰ ਇੰਨੇ ਖੁਸ਼ ਕਿਉਂ ਹੋ ਰਹੇ ਹੋ? ਉਹਨਾਂ ਕਿਹਾ, ਇਸ ਲਈ ਖੁਸ਼ ਹੋ ਰਹੇ ਹਾਂ ਕਿ ਸਾਨੂੰ ਪਤਾ ਹੈ ਇਹ ਗੁਰੂ ਨਾਨਕ ਦੇ ਸਿੱਖਾਂ ਦਾ ਦੇਸ਼ ਹੈ, ਅਤੇ ਸਾਡੇ ਕਿਨਾਰੇ 'ਤੇ ਪਹੁੰਚਣ ਤੋਂ ਪਹਿਲੇ ਗੁਰੂ ਨਾਨਕ ਦੇ ਸਿੱਖ ਹਰ ਮਦਦ ਲੈ ਕੇ ਆਏ ਹੋਵਣਗੇ। ਔਰ ਵਾਕਈ ਉਹਨਾਂ ਦਾ ਜਹਾਜ਼ ਕਿਨਾਰੇ ਤੋਂ ਬਾਅਦ ਪਹੁੰਚਿਆ, ਪਰ ਪਹਿਲੇ ਬੰਬੇ ਦੀਆਂ ਸੰਗਤਾਂ ਦਵਾਈਆਂ ਲੈ ਕੇ, ਲੰਗਰ ਲੈ ਕੇ, ਬਸਤਰ ਲੈ ਕੇ, ਡਾਕਟਰਾਂ ਦੀਆਂ ਟੀਮਾਂ ਨਾਲ ਲੈ ਕੇ ਔਰ ਬਹੁਤ ਸਾਰਾ ਧਨ ਨਾਲ ਲੈ ਕੇ ਉਹਨਾਂ ਦੀ ਹਰ ਪ੍ਰਕਾਰ ਦੀ ਮਦਦ ਕੀਤੀ, ਡਾਕਟਰੀ ਸਹਾਇਤਾ ਕੀਤੀ। ਬਿਮਾਰ ਸਨ, ਮਰਨ ਕਿਨਾਰੇ ਸਨ। ਗੁਜ਼ਾਰਿਸ਼ ਮੈਂ ਇਹ ਕਰਨੀ ਚਾਹੁੰਦਾ ਹਾਂ, ਜਦੋਂ ਵੀ ਕਦੀ ਕੋਈ ਸੰਸਾਰ 'ਤੇ ਦੁੱਖ ਬਣੇਗਾ, ਗੁਰੂ ਨਾਨਕ ਦਾ ਸਿੱਖ ਆਪਣੀ ਜਾਨ ਤੱਕ ਵਾਰਨ ਲਈ ਜਾਂਦਾ ਹੋਇਆ ਦਿਖਾਈ ਪਏ। ਇਹ ਤੁਸੀਂ ਦੇਖਿਆ ਸੀ ਪਿੱਛੇ ਜਿਹੇ ਅਮੈਰੀਕਾ ਵਿੱਚ ਜਦ 9/11 ਨੂੰ ਹਮਲਾ ਹੋਇਆ ਔਰ 2 ਟਾਵਰ ਢਾ ਦਿੱਤੇ ਗਏ, 5,000 ਨਿਰਦੋਸ਼ੇ ਮਾਸੂਮ ਲੋਕਾਂ ਦੀ ਹੱਤਿਆ ਹੋਈ, ਲੋਕ ਆਪਣੇ ਆਪਣੇ ਪ੍ਰਾਣ ਬਚਾ ਕੇ ਦੌੜਦੇ ਪਏ ਸਨ, ਅਤੇ ਇੱਕ ਗੁਰੂ ਨਾਨਕ ਦਾ ਸਿੱਖ ਸੀ ਟੈਕਸੀ ਡਰਾਈਵਰ, ਉਹ ਆਪਣੀ ਟੈਕਸੀ ਵਿੱਚ ਬਿਠਾ ਕੇ ਲੋਕਾਂ ਨੂੰ ਹਸਪਤਾਲ ਪਹੁੰਚਾ ਰਿਹਾ ਸੀ। ਸਾਰੀ ਰਾਤ ਉਹ ਇਹੀ ਕੰਮ ਕਰਦਾ ਰਿਹਾ। ਮੈਂ ਅਰਜ਼ ਕਰਾਂ, ਗੁਰੂ ਨਾਨਕ ਦੇ ਘਰ ਵਿੱਚ ਇਹੋ ਜਿਹੇ ਹਿਰਦਿਆਂ ਦਾ ਸਦਾ ਹੋਂਦ ਅਤੇ ਸਦਾ ਹਸਤੀ ਮੌਜੂਦ ਰਹਿੰਦੀ ਹੈ ਔਰ ਉਹਨਾਂ ਦਾ ਹਿਰਦਾ ਸੇਵਾ ਕਰਦਾ ਰਹਿੰਦਾ। ਇਹ ਸਭ ਜਗ੍ਹਾ ਹੈਗਾ ਹੈ, ਇਸ ਸ਼ਹਿਰ ਵਿੱਚ ਵੀ ਹੋਵੇਗਾ, ਦੂਜੇ ਸ਼ਹਿਰਾਂ 'ਚ ਵੀ ਹੋਵੇਗਾ। ਗੁਰੂ ਨਾਨਕ ਦੇ ਸਿੱਖ ਮਨੁੱਖਤਾ ਲਈ, ਪਰਉਪਕਾਰ ਲਈ ਆਪਣਾ ਦਸਵੰਧ ਕੱਢਦੇ ਨੇ, ਆਪਣਾ ਸਮਾਂ ਭੇਟਾ ਕਰਦੇ ਨੇ, ਅਤੇ ਜੇ ਲੋੜ ਪੈ ਜਾਏ ਤਾਂ ਆਪਣੀ ਜਿੰਦ ਜਾਨ ਵੀ ਭੇਟਾ ਕਰ ਦਿੰਦੇ ਨੇ। ਇਹ ਪਹਿਲਾ ਸਿੱਖ ਹੈ ਭਾਈ ਤਾਰੂ, ਜਿਹੜਾ ਏਮਨਾਬਾਦ ਦੇ ਜੰਗ ਵਿੱਚ ਅੱਗ ਬੁਝਾਉਣ ਦੇ ਦੋਸ਼ ਵਿੱਚ ਬਾਬਰ ਦੀਆਂ ਸੈਨਾਵਾਂ ਨੇ ਉਸ ਨੂੰ ਸਾੜ ਦਿੱਤਾ। ਖੈਰ, ਅਗਲੀ ਕਥਾ ਸਰਵਣ ਕਰੀਏ ਪੇਸ਼ਤਰ। ਇੱਕ ਦਫਾ ਸਾਰੇ ਆਖੋ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ,
ਧੰਨ ਗੁਰੂ ਨਾਨਕ।
ਇੱਕ ਦਫਾ ਫਿਰ ਸਾਰੇ ਆਖੋ ਜੀ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਹਾਂਜੀ,
ਸਤਨਾਮ ਵਾਹਿਗੁਰੂ ਸਾਹਿਬ ਜੀਓ, ਸ਼੍ਰੀ ਗੁਰੂ ਬੈਸ ਰਹੇ ਤਹਿ ਥਾਨਾ।
ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਉਸ ਦੁੱਖ ਦੇ ਸਮੇਂ ਸੈਦਪੁਰੀਆਂ ਦੀ ਸਹਾਇਤਾ ਕਰਨ ਵਾਸਤੇ ਉਸ ਥਾਵੇਂ ਮੌਜੂਦ ਹੈਗੇ ਸਨ। ਹਾਂਜੀ,
ਇੱਕ ਮੈਂ ਸੰਗ ਦੁਤੀਏ ਮਰਦਾਨਾ।
ਭਾਈ ਬਾਲਾ ਸੰਧੂ, ਗੁਰੂ ਨਾਨਕ ਪਾਤਸ਼ਾਹ ਜੀ ਦੀ ਇਹ ਮਹਾਨ ਗਾਥਾ ਗੁਰੂ ਅੰਗਦ ਦੇਵ ਜੀ ਨੂੰ ਸੁਣਾਉਂਦਿਆਂ ਕਹਿੰਦੇ ਨੇ ਕਿ ਹੇ ਸੱਚੇ ਪਾਤਸ਼ਾਹ, ਉਸ ਵੇਲੇ ਮਹਾਰਾਜ ਜੀ ਦੇ ਚਰਨਾਂ 'ਚ ਇੱਕ ਮੈਂ ਸੇਵਕ ਹਾਜ਼ਰ ਸੀ ਅਤੇ ਦੂਜਾ ਗੁਰੂ ਨਾਨਕ ਦਾ ਕੀਰਤਨੀਆ ਭਾਈ ਮਰਦਾਨਾ ਜੀ ਮੌਜੂਦ ਹੈ ਸਨ।
ਤਹਿ ਛਿੰਨ ਏਕ ਮੁਗਲ ਚਲ ਆਇਓ।
ਉਸ ਵੇਲੇ ਇੱਕ ਮੁਗਲ, ਜੋ ਦੇਖਣ ਨੂੰ ਸੈਨਾ ਦਾ ਕੋਈ ਵੱਡਾ ਕਰਮਚਾਰੀ ਲੱਗਦਾ ਸੀ। ਹਾਂਜੀ,
ਹਮੇ ਦੇਖ ਨਿਜ ਦਾਸ ਬੁਲਾਇਓ।
ਉਹ ਸਾਡੇ ਕੋਲ ਆਇਆ ਅਤੇ ਸਾਨੂੰ ਵੇਖ ਕੇ ਉਹਨੇ ਆਪਣਾ ਸਹਾਇਕ ਅਸਿਸਟੈਂਟ ਸੇਵਕ ਨੂੰ ਆਖਿਆ। ਹਾਂਜੀ,
ਤਹਿ ਸੋ ਕਹਿਣ ਲੱਗਿਓ ਬਚ ਐਸੇ।
ਉਸ ਆਪਣੇ ਸੇਵਕ ਨੂੰ ਉਹ ਮੁਗਲ ਸੈਨਾ ਦਾ ਜੋ ਸਿਪਾ ਸਲਾਰ ਦਿਖਾਈ ਪੈਂਦਾ ਸੀ, ਆਖਣ ਲੱਗਾ,
ਇਹ ਮਾਨਵ ਤਿੰਨੋਂ ਜੇ ਬੈਸੇ।
ਆਖਣ ਲੱਗਾ, ਜਿਹੜੇ ਤਿੰਨੇ ਮਨੁੱਖ, ਗੁਰੂ ਨਾਨਕ ਦੇਵ ਜੀ ਮਹਾਰਾਜ ਸਵਯਮ, ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ, ਇਹ ਜਿਹੜੇ ਤਿੰਨੇ ਬੈਠੇ ਹੋਏ ਹਨ,
ਸਿਰ ਬੋਝੇ ਧਾਰ ਕਰੋ ਨਾ ਦੋਰੇ,
ਇਹਨਾਂ ਦੇ ਸਿਰ 'ਤੇ ਵੀ ਬੋਝ ਰੱਖ ਦਿਓ, ਇਹਨਾਂ ਨੂੰ ਵੀ ਸਾਜੋ ਸਮਾਨ ਚੁਕਾਓ ਤੇ ਦੇਰ ਨਾ ਕਰੋ। ਹਾਂਜੀ,
ਕਹਿ ਲੈ ਚੱਲਿਓ ਇਨਕੋ ਡੋਰੇ,
ਇਹਨਾਂ ਨੂੰ ਪਕੜ ਕੇ, ਇਹਨਾਂ ਦੇ ਹੱਥ ਬੰਨ ਕੇ, ਇਹਨਾਂ ਨੂੰ ਵੀ ਜਿਹੜਾ ਹੈ ਬਾਬਰ ਦੇ ਡੇਰੇ ਲੈ ਚੱਲੀਏ।
ਇਨ ਉਠਾਏ ਕਰ ਲੀਨ ਅਘਾਰੀ।
ਇੱਕ ਵਾਰੀ ਫੇਰ ਆਖੋ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਵਾਰੀ ਫੇਰ ਆਖੋ ਜੀ,
ਧੰਨ ਗੁਰੂ ਨਾਨਕ,
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇਹ ਸੱਚੇ ਰਹਿਬਰ ਹੁੰਦੇ ਨੇ ਜਿਹੜੇ ਦੂਜੇ ਦਾ ਦੁੱਖ ਦੂਰ ਕਰਨ ਵਾਸਤੇ ਆਪ ਦੁੱਖ ਸਹਿਣ ਲਈ ਤਿਆਰ ਹੋ ਜਾਂਦੇ ਨੇ। ਉਹਨਾਂ ਨੂੰ ਸੰਸਾਰ ਸਜਦਾ ਕਰਦਾ ਹੈ ਜਿਹੜਾ ਦੂਜਿਆਂ ਦੇ ਪ੍ਰਾਣਾਂ ਦੀ ਰਾਖੀ ਲਈ ਆਪਣੇ ਪ੍ਰਾਣ ਦੇ ਜਾਂਦੇ ਹਨ। ਅਖੀਰ ਤਾਂ ਇੱਕ ਦਿਨ ਪ੍ਰਾਣ ਜਾਣੇ ਹੀ ਆਉਂਦੇ ਨੇ, ਅਤੇ ਕਿਉਂ ਨਾ ਦੇਸ਼ ਦੀ ਰਾਖੀ ਵਾਸਤੇ, ਕੌਮ ਦੀ ਰਾਖੀ ਵਾਸਤੇ ਅਤੇ ਨਿਮਾਣੇ ਮਜ਼ਲੂਮ ਦੀ ਸਹਾਇਤਾ ਕਰਦਿਆਂ ਜੇ ਇਹ ਪ੍ਰਾਣ ਚਲੇ ਜਾਵਣ ਤਾਂ ਫਿਰ ਆਉਣਾ ਮਨੁੱਖ ਦਾ ਸਫਲ ਹੋ ਜਾਂਦਾ ਹੈ।
ਧਰੇ ਸੀਸ ਪਰ ਭਾਰ ਜੇ ਭਾਰੀ,
ਵੱਡੀਆਂ ਵੱਡੀਆਂ ਪੰਡਾਂ ਸਾਜੋ ਸਮਾਨ ਦੀਆਂ ਭਾਂਡਿਆਂ ਦੀਆਂ ਹੋਰ ਜੋ ਘਰ ਦੇ ਵਰਤੋਂ ਵਿਵਹਾਰ ਦਾ ਸਮਾਨ ਸੀ ਉਹ ਤਿੰਨ ਪੰਡਾਂ ਗੁਰੂ ਨਾਨਕ ਦੇ ਮਹਾਰਾਜ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਵਾਸਤੇ ਲਿਆਂਦੀਆਂ ਗਈਆਂ।
ਮਰਦਾਨੇ ਕੋ ਆਸ ਪਕਰਾਵਾ,
ਪਰ ਮਰਦਾਨੇ ਨੂੰ ਮਰਦਾਨਾ ਜੀ ਨੂੰ ਘੋੜਾ ਫੜਾ ਦਿੱਤਾ। ਬੜਾ ਬਲੀ ਘੋੜਾ ਸੀ ਪਠਾਣਾ ਦਾ ਉਹਨਾਂ ਲੁੱਟਿਆ ਹੋਇਆ, ਉਹ ਬੜਾ ਅਥਰਾ ਘੋੜਾ ਸੀ, ਉਹ ਮਰਦਾਨਾ ਜੀ ਨੂੰ ਪਕੜਾਇਆ ਗਿਆ।
ਮੈਂ ਇੱਕ ਬੋਝਾ ਸੀਸ ਉਠਾਵਾ,
ਭਾਈ ਬਾਲਾ ਜੀ ਕਹਿੰਦੇ ਨੇ ਇੱਕ ਵੱਡੀ ਪੰਡ ਬਰਤਨਾ ਆਦਿਕ ਦੀ ਮੇਰੇ ਸਿਰ ਤੇ ਰੱਖੀ ਗਈ।
ਸ਼੍ਰੀ ਪ੍ਰਭ ਕੇ ਸਿਰ ਧਰਨੇ ਲਾਗੇ,
ਇੱਕ ਵਾਰੀ ਫੇਰ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਮੈਨੂੰ ਚੰਗੀ ਤਰ੍ਹਾਂ ਸੁਣਾਈ ਨਹੀਂ ਪਿਆ, ਇੱਕ ਦਫਾ ਫਿਰ ਸਾਰੇ ਆਖੋ ਜੀ
ਧੰਨ ਗੁਰੂ ਨਾਨਕ,
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਉਹ ਦੂਜੀ ਵੱਡੀ ਪੰਡ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਿਰ ਤੇ ਰੱਖਣ ਲੱਗੇ ਸਨ।
ਮਹਿਮਾ ਲਖੇ ਨਾ ਮੂੜ ਕੁਭਾਗੇ,
ਕਾਰਨ ਕੀ ਹੈ? ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਡਿਆਈ ਨੂੰ ਨਹੀਂ ਜਾਣਦੇ, ਕੂੜਾਵੇ ਰੰਗ ਵਿੱਚ ਮਨ ਰੰਗਿਆ ਹੋਇਆ ਹੈ। ਜਿੱਤ ਦੀ ਖੁਸ਼ੀ ਨੇ ਉਹਨਾਂ ਨੂੰ ਮਨੁੱਖ ਸੰਨਿਆਸੀ ਹੋਣ ਤੋਂ ਦੂਰ ਕਰ ਦਿੱਤਾ ਹੈ। ਉਹਨਾਂ ਨੂੰ ਪਛਾਣ ਨਹੀਂ ਹੈ ਕਿਸ ਨਾਲ ਕੀ ਕਰਦੇ ਪਏ ਹਾਂ, ਮਾਨੋ ਮਾੜੇ ਭਾਗਾਂ ਵਾਲੇ ਹਨ।
ਦੋਹਰਾ ਏਕ ਹਾਥ ਉੱਚੀ ਰਹੀ, ਉੱਪਰ ਸੀਸ ਟਿੱਕੀ ਨਾ।
ਇਸ ਤਰ੍ਹਾਂ ਜਿਹੜੀ ਪੰਡ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿਰ 'ਤੇ ਰੱਖੀ ਗਈ, ਸਾਡਾ ਇਤਿਹਾਸ ਕਹਿੰਦਾ ਹੈ ਕਿ ਉਹ ਪੰਡ ਮਹਾਰਾਜ ਦੇ ਸਿਰ ਤੋਂ ਇੱਕ ਹੱਥ ਉੱਚੀ ਰਹੀ, ਕੋਈ ਸਵਾ ਫੁੱਟ ਉਹ ਪੰਡ ਸਿਰ ਤੋਂ ਉੱਚੀ ਹੀ ਚੱਲਦੀ ਰਹੀ। ਇਹ ਹੋਰ ਵੀ ਇੱਕ ਜਗ੍ਹਾ ਸੇਮ ਐਸੀ ਘਟਨਾ ਹੋਈ, ਜਦ ਰੋਹੇਲੇ ਪਠਾਣ ਨੇ ਮਹਾਰਾਜ ਨੂੰ ਦੋ ਘੋੜਿਆਂ ਤੋਂ ਬਾਜ਼ਾਰ ਵਿੱਚ ਖਰੀਦਿਆ ਸੀ। ਉਸ ਵੇਲੇ ਪਾਣੀ ਦੀ ਗਾਗਰ ਸਤਿਗੁਰੂ ਪਾਤਸ਼ਾਹ ਨੂੰ ਲਿਆਉਣ ਵਾਸਤੇ ਕਿਹਾ ਅਤੇ ਸਵਾ ਹੱਥ ਉਹ ਗਾਗਰ ਸਿਰ ਤੋਂ ਉੱਚੀ ਆਉਂਦੀ ਸੀ। ਇਹ ਅੱਗੇ ਵੀ ਹੋਇਆ ਬਾਬਾ ਫਰੀਦ ਸਾਹਿਬ ਨੂੰ, ਜਦ ਫਰੀਦਕੋਟ ਦੇ ਰਾਜੇ ਨੇ ਪਕੜ ਕੇ ਮਜ਼ਦੂਰਾਂ ਵਿੱਚ ਕੰਮ ਲਾ ਲਿਆ ਵਗਾਰੀਆਂ ਵਿੱਚ, ਅਤੇ ਉਹਨਾਂ ਦੇ ਸਿਰ ਤੋਂ ਵੀ ਇੱਟਾਂ ਦਾ ਜਿਹੜਾ ਟੋਕਰਾ ਸੀ ਨਾ ਉਹ ਕੋਈ ਸਵਾ ਹੱਥ ਉੱਚਾ ਆਉਂਦਾ ਸੀ, ਉਹਨਾਂ ਦੇ ਸਿਰ 'ਤੇ ਇਹ ਬੋਝ ਨਹੀਂ ਪਾਇਆ ਜਾ ਸਕਿਆ। ਸਾਡਾ ਇਤਿਹਾਸ ਕਹਿੰਦਾ ਹੈ ਕਿ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿਰ 'ਤੇ ਉਹ ਪੰਡ ਨਾ ਟਿਕੀ ਅਤੇ ਸਵਾ ਹੱਥ ਉੱਚੀ ਹੀ ਰਹੀ। ਹਾਂਜੀ,
ਚਲੇ ਸੰਗ ਸਹਿਜੇ ਪ੍ਰਭੂ ਜਹ ਡੇਰਾ।
ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਇੱਕ ਦਫਾ ਮੈਂ ਇਹੀ ਕਥਾ ਸ਼ਰਵਣ ਕਰਾ ਰਿਹਾ ਸੀ ਰਾਂਚੀ ਵਿੱਚ, ਅਤੇ ਬਾਅਦ ਵਿੱਚ ਇੱਕ ਨੌਜਵਾਨ ਸੱਜਣ ਮੈਨੂੰ ਮਿਲਿਆ, ਆਖਣ ਲੱਗਾ ਗਿਆਨੀ ਜੀ ਇਹ ਐਵੇਂ ਬਣੀਆਂ ਹੋਈਆਂ ਕਹਾਣੀਆਂ ਨੇ, ਇਹਨਾਂ ਨੂੰ ਸੁਣਾਉਣ ਦੀ ਲੋੜ ਨਹੀਂ ਹੈ। ਕਦੀ ਐਸਾ ਨਹੀਂ ਆਉਂਦਾ ਕਿ ਇੱਕ ਪੰਡ ਕਿਸੇ ਦੇ ਸਿਰ 'ਤੇ ਰੱਖੀ ਜਾਏ ਅਤੇ ਉਹ ਸਵਾ ਹੱਥ ਜਾਂ ਇੱਕ ਹੱਥ ਉੱਚੀ ਆਵੇ। ਇਹ ਸਿਰਫ ਕਰਾਮਾਤਾਂ ਸਿੱਧ ਕਰਨ ਵਾਸਤੇ ਐਸਾ ਆਖਿਆ ਗਿਆ ਹੈ। ਮੈਂ ਉਸਨੂੰ ਕਿਹਾ, ਮੈਂ ਕਿਹਾ ਸੱਜਣਾ ਸਾਰਾ ਜਗਤ ਇਸ ਗੱਲ ਨੂੰ ਮੰਨਦਾ ਹੈ, ਪ੍ਰਵਾਨ ਕਰਦਾ ਹੈ ਕਿ ਸਤਿਪੁਰਖਾਂ ਨੂੰ ਕਸ਼ਟ ਪਹੁੰਚਾਇਆ ਨਹੀਂ ਜਾ ਸਕਦਾ, ਪਰ ਤੂੰ ਸਿੱਖ ਹੋ ਕੇ ਮੰਨਣ ਤੋਂ ਇਨਕਾਰੀ ਹੁੰਦਾ ਹੈ। ਸਾਡਾ ਹਿਰਦਾ ਪ੍ਰੇਮ ਤੋਂ, ਵਿਸ਼ਵਾਸ ਤੋਂ, ਭਰੋਸੇ ਤੋਂ ਖਾਲੀ ਹੋਣ ਕਰਕੇ ਅਸੀਂ ਗੁਰੂ ਨੂੰ ਇੱਕ ਆਮ ਮਨੁੱਖ ਵਾਂਗੂ ਸਮਝਦੇ ਹਾਂ। ਵੀ ਜਿਵੇਂ ਇੱਕ ਆਮ ਮਨੁੱਖ ਹੈ ਨਾ, ਗੁਰੂ ਵੀ ਉਸ ਤਰ੍ਹਾਂ ਦਾ ਹੀ ਹੈਗਾ ਹੈ। ਆਮ ਮਨੁੱਖ, ਆਮ ਰਾਜੇ ਮਹਾਰਾਜੇ ਗਵਾਲੀਅਰ ਦੀ ਕੈਦ ਵਿੱਚ ਬੰਦ ਸਨ, ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਸਾਰਿਆਂ ਨੂੰ ਨਾਲ ਰਿਹਾ ਕਰਾ ਕੇ ਲਿਆ। ਗੁਰੂ ਆਮ ਮਨੁੱਖ ਨਹੀਂ ਹੈ, ਗੁਰੂ ਦਾ ਜਾਮਾ ਜ਼ਰੂਰ ਮਨੁੱਖਾਂ ਵਰਗਾ ਹੈ। ਜੈਸੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਾਇਆ ਸਵਰੂਪ ਵਜੂਦ ਆਮ ਗ੍ਰੰਥਾਂ ਵਰਗਾ ਹੋ ਸਕਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਖਸ਼ਾਤ ਗੁਰੂ ਨਾਨਕ ਨੇ। ਫਰਕ ਕੋਈ ਨਹੀਂ ਹੈ, ਫਰਕ ਸਾਡੀ ਭਾਵਨਾ ਵਿੱਚ ਹੈ, ਸਾਡੇ ਹਿਰਦੇ ਵਿੱਚ ਹੈ। ਜੋ ਗੁਰੂ ਦੀ ਹਰ ਗੱਲ 'ਤੇ ਕਿੰਤੂ ਕਰਨਾ ਅਸਾਂ ਆਪਣਾ ਸੁਭਾਅ ਹੀ ਬਣਾਇਆ ਹੋਇਆ ਹੈ।
ਚੌਪਈ ਜਬ ਹੀ ਗਮਣੇ ਪੰਥ ਮਝਾਰੀ।
ਭਾਈ ਬਾਲਾ ਜੀ ਕਹਿਣ ਲੱਗੇ, ਹੇ ਗੁਰੂ ਅੰਗਦ ਦੇਵ ਪਾਤਸ਼ਾਹ, ਜਦੋਂ ਅਸੀਂ ਰਸਤੇ ਵਿੱਚ ਚੱਲਦੇ ਜਾ ਰਹੇ ਸਾਂ, ਮੈਂ ਭਾਈ ਮਰਦਾਨਾ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ,
ਆਮ ਦੋਨੋਂ ਚੱਲ ਜਾਹੇ ਪਿਛਾਰੀ,
ਅਸੀਂ ਦੋਵੇਂ ਉਹਨਾਂ ਦੇ ਪਿੱਛੇ ਪਿੱਛੇ ਜਾ ਰਹੇ ਸੀ। ਹਾਂਜੀ,
ਬੋਲੇ ਬਚਨ ਸੁਣੋ ਮਰਦਾਨਾ।
ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਚੱਲਦਿਆਂ ਹੋਇਆਂ, ਉਹ ਬੋਝਾ ਸਵਾ ਹੱਥ ਸਿਰ ਤੋਂ ਉੱਚਾ ਚੱਲਦਾ ਆ ਰਿਹਾ ਹੈ, ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਵੱਲ ਤੱਕਿਆ ਅਤੇ ਇਸ ਤਰ੍ਹਾਂ ਆਖਿਆ,
ਅਬੇ ਰਬਾਬ ਬਜਾਓ ਸੁਹਾਨਾ।
ਮਹਾਰਾਜ ਕਹਿਣ ਲੱਗੇ, ਮਰਦਾਨਿਆਂ ਹੁਣ ਚੱਲਦਾ ਹੋਇਆ ਰਬਾਬ ਵਜਾ, ਅਸੀਂ ਚੱਲਦੇ ਹੋਏ ਸ਼ਬਦ ਪੜਾਂਗੇ ਅਤੇ ਤੂੰ ਚੱਲਦਾ ਹੋਇਆ ਹੁਣੇ ਰਬਾਬ ਵਜਾਉਣਾ ਸ਼ੁਰੂ ਕਰ।
ਰੱਬ ਜੀ ਕਿਸ ਬਿਦ ਤਾਰ ਬਜਾਵ ਹੈ।
ਭਾਈ ਮਰਦਾਨਾ ਜੀ ਨੇ ਅੱਗੋਂ ਕਿਹਾ, ਹੇ ਗੁਰੂ ਨਾਨਕ ਦੇਵ ਪਾਤਸ਼ਾਹ, ਦੱਸੋ ਮੈਂ ਕਿਸ ਤਰ੍ਹਾਂ ਰਬਾਬ ਵਜਾਵਾਂ। ਹਾਂਜੀ,
ਆਤ ਵਿਖੇ ਪਕੜੇ ਅਸਲ ਖਾਊ।
ਮਹਾਰਾਜ, ਹੱਥ ਵਿੱਚ ਮੈਂ ਇਹ ਬਲਸ਼ਾਲੀ ਘੋੜਾ ਪਕੜਿਆ ਹੋਇਆ ਹੈ, ਮੇਰਾ ਹੱਥ ਖਾਲੀ ਨਹੀਂ ਹੈ ਜੋ ਮੈਂ ਰਬਾਬ ਵਜਾ ਸਕਦਾ ਹਾਂ। ਹਾਂਜੀ,
ਹੱਥ ਚੰਚਲ ਕੂਦਤ ਸੋ ਆਵਤ।
ਮਹਾਰਾਜ, ਬੜਾ ਚੰਚਲ ਅਤੇ ਬੜਾ ਬਲਸ਼ਾਲੀ ਘੋੜਾ ਹੈ, ਤੁਸੀਂ ਵੇਖੋ ਕਿਵੇਂ ਕੁੱਦਦਾ ਹੋਇਆ ਆ ਰਿਹਾ ਹੈ।
ਮਹਾਬਲੀ ਕਰ ਜ਼ੋਰ ਥਮਾਵਤ।
ਮਹਾਰਾਜ, ਬੜੇ ਜ਼ੋਰ ਨਾਲ ਇਹਦੀ ਲਗਾਮ ਪਕੜਨੀ ਪੈ ਰਹੀ ਹੈ ਦੋਵਾਂ ਹੱਥਾਂ ਨਾਲ, ਮੇਰੇ ਪੈਰ ਬਚਣੇ ਮੁਸ਼ਕਲ ਹੋਏ ਨੇ, ਘੋੜਾ ਪੈਰਾਂ 'ਤੇ ਪੈਰ ਰੱਖਣ ਨੂੰ ਫਿਰਦਾ ਹੈ। ਸੱਚੇ ਪਾਤਸ਼ਾਹ, ਹੁਣ ਭਲਾ ਮੈਂ ਰਬਾਬ ਕਿਵੇਂ ਵਜਾ ਸਕਦਾ ਹਾਂ। ਹਾਂਜੀ,
ਜੇ ਛੁੱਟ ਜਾਏ ਧਾਏ ਕਿਤ ਜਾਈ।
ਮਹਾਰਾਜ, ਸੱਚੇ ਪਾਤਸ਼ਾਹ, ਜੇ ਮੇਰੇ ਕੋਲੋਂ ਛੁੱਟ ਗਿਆ ਤੇ ਫਿਰ ਦੌੜ ਜਾਏਗਾ, ਪਕੜਿਆ ਨਹੀਂ ਜਾਵੇਗਾ।
ਮੁਗਲ ਮਾਰ ਹੈ ਮੇਰੇ ਤਾਈ।
ਮਹਾਰਾਜ, ਫਿਰ ਮੁਗਲ ਮੈਨੂੰ ਮਾਰ ਦੇਵਣਗੇ, ਛੱਡਣਗੇ ਨਹੀਂ, ਕਿਉਂਕਿ ਜਿਹੜਾ ਕੰਮ ਉਹਨਾਂ ਮੈਨੂੰ ਲਾਇਆ ਹੈ ਉਹ ਮੈਨੂੰ ਕਰਨਾ ਹੀ ਪੈਣਾ ਹੈ। ਫਿਰ ਸਤਿਗੁਰੂ ਜੀ ਆਖਣ ਲੱਗੇ,
ਵਾਹਿਗੁਰੂ ਮੁੱਖ ਨਾਮ ਉਚਾਰੀ।
ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆ, ਆਪਣੀ ਜ਼ਬਾਨ ਤੋਂ ਵਾਹਿਗੁਰੂ ਦਾ ਉਚਾਰਨ ਕਰ। ਵਾਹਿਗੁਰੂ ਸ਼ਬਦ ਦਾ ਦੋ ਦਫ਼ਾ, ਇੱਕ ਦਫ਼ਾ ਉਚਾਰਨ ਕਰ।
ਛੋਡੋ ਬਾਜ ਸੋ ਜਾਏ ਪਿਛਾਰੀ।
ਮਹਾਰਾਜ ਕਹਿਣ ਲੱਗੇ, ਵਾਹਿਗੁਰੂ ਸ਼ਬਦ ਦਾ ਉਚਾਰਨ ਕਰ, ਇਸ ਘੋੜੇ ਨੂੰ ਛੱਡ ਦੇ, ਇਹ ਖੁਦ ਤੇਰੇ ਪਿੱਛੇ ਚੱਲਦਾ ਆ ਜਾਵੇ। ਇੱਕ ਦਫ਼ਾ ਆਖੋ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਬੇਨਤੀ ਨਿਮਰਤਾ ਸਹਿਤ ਮੈਂ ਆਪ ਜੀ ਦੇ ਕਦਮਾਂ 'ਚ ਹੋਰ ਰੱਖਣੀ ਚਾਹੁੰਦਾ ਹਾਂ। ਕੋਈ ਵੀ ਦੁੱਖ ਬਣ ਜਾਏ ਨਾ, ਮੁਸੀਬਤ ਬਣ ਜਾਏ, ਬੰਦਾ ਫਸ ਜਾਏ ਅਤੇ ਨਿਕਲਣਾ ਮੁਸ਼ਕਲ ਹੋ ਜਾਏ, ਭਾਵੇਂ ਉਹ ਸਰੀਰਕ ਬਿਮਾਰੀ ਹੋਵੇ, ਭਾਵੇਂ ਆਰਥਿਕਤਾ ਦੀ ਕਮੀ ਹੋਵੇ, ਭਾਵੇਂ ਸਮਾਜ ਵਿੱਚ ਅਪਮਾਨ ਹੋਇਆ ਹੋਵੇ, ਜੇ ਕਦੀ ਐਸੀ ਭੈੜੀ ਸਥਿਤੀ ਬਣੇ, ਇੱਕੋ ਹੀ ਤਰੀਕਾ ਹੈ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਖਸ਼ਿਆ ਮਹਾਂਮੰਤਰ ਗੁਰਮੰਤਰ ਦਾ ਜਪ ਕਰੋ, ਸਾਰੇ ਦੁੱਖ ਆਪੇ ਸੁੱਖਾਂ ਵਿੱਚ ਬਦਲ ਜਾਣਗੇ, ਸਾਰੀਆਂ ਮੁਸੀਬਤਾਂ ਸੌਖ ਵਿੱਚ ਬਦਲ ਜਾਣਗੀਆਂ, ਅਪਮਾਨ ਸਨਮਾਨ ਵਿੱਚ ਬਦਲ ਜਾਏਗਾ। ਪਰ ਅਸੀਂ ਬਾਕੀ ਸਭ ਕੁਝ ਕਰ ਲੈਂਦੇ ਹਾਂ, ਨਾਮ ਜਪਣ ਵਾਲੇ ਪਾਸੇ ਸਾਡਾ ਹਿਰਦਾ ਚੱਲਦਾ ਦਿਖਾਈ ਨਹੀਂ ਪੈਂਦਾ, ਨਾ ਅਸੀਂ ਜਪ ਕਰਦੇ ਹਾਂ, ਸਗੋਂ ਜਾਪ ਕਰਨ ਵਾਲਿਆਂ ਨੂੰ ਅਸੀਂ ਪਖੰਡੀ ਕਹਿੰਦੇ ਹਾਂ, ਵੀ ਇਹ ਤਾਂ ਵਿਹਲੇ ਲੋਕ ਨੇ, ਇਹਨਾਂ ਨੂੰ ਕੰਮ ਕੋਈ ਨਹੀਂ ਹੈ। ਇਹ ਹੁਣੇ ਮੈਂ ਤੁਹਾਨੂੰ ਇੱਕ ਐਡਮਿੰਟਨ ਦੀ ਕਥਾ ਸੁਣਾਉਂਦਾ। ਉੱਥੇ ਗੁਰਮੁਖ ਪਿਆਰੇ ਨੌਜਵਾਨ ਨੇ, ਸਰਬਜੀਤ ਸਿੰਘ ਉਹਨਾਂ ਦਾ ਨਾਮ, ਬਚਪਨ ਤੋਂ ਉਹਨਾਂ ਦੇ ਬ੍ਰੇਨ ਵਿੱਚ ਕੋਈ ਵੱਡਾ ਨੁਕਸ ਹੈਗਾ ਸੀ, ਜਿਸ ਕਰਕੇ ਹਰ ਹਫ਼ਤੇ ਦੋ ਵਾਰੀ ਤਿੰਨ ਵਾਰੀ ਉਹਨਾਂ ਨੂੰ ਭਿਆਨਕ ਮਿਰਗੀ ਦੇ ਦੌਰੇ ਪੈਂਦੇ ਸਨ। ਜੀਵਣਾ ਬੜਾ ਕਠਿਨ ਹੋਇਆ ਸੀ, ਬੜੀ ਮੁਸ਼ਕਲ ਬਣੀ। ਇੱਥੇ ਆ ਤਾਂ ਗਏ ਆਪਣੇ ਮਾਤਾ ਪਿਤਾ ਦੇ ਨਾਲ, ਪਰ ਇੱਥੇ ਵੀ ਬੜਾ ਲੰਬਾ ਸਮਾਂ ਉਹਨਾਂ ਦਾ ਇਲਾਜ ਨਾ ਹੋ ਸਕਿਆ, ਅਤੇ ਆਖਰ ਡਾਕਟਰਾਂ ਨੇ ਕਿਹਾ, ਆਖਿਆ ਖੱਬੇ ਪਾਸੇ ਬ੍ਰੇਨ ਦੀ ਸਰਜਰੀ ਕਰਨੀ ਪੈਣੀ ਹੈ, ਪਰ 1% ਚਾਂਸ ਹੈਗਾ ਹੈ, ਬਚ ਵੀ ਸਕਦੇ ਨੇ ਜਾਂ ਨਹੀਂ ਵੀ ਬਚ ਸਕਦੇ, ਮੌਤ ਵੀ ਹੋ ਸਕਦੀ। ਅਤੇ ਦੂਜੀ ਗੱਲ ਹੈ, ਦੌਰੇ ਠੀਕ ਵੀ ਹੋ ਸਕਦੇ ਨੇ ਅਤੇ ਨਹੀਂ ਵੀ ਹੋ ਸਕਦੇ, ਪਰ ਅਸੀਂ ਕੋਸ਼ਿਸ਼ ਕਰਕੇ ਦੇਖਦੇ ਹਾਂ। ਮੈਂ ਉਹਨਾਂ ਦਿਨਾਂ ਵਿੱਚ ਟੋਰਾਂਟੋ ਕਥਾ ਕਰ ਰਿਹਾ ਸੀ, ਉਹਨਾਂ ਦਾ ਮੈਨੂੰ ਫੋਨ ਪਹੁੰਚਿਆ ਅਤੇ ਆਖਣ ਲੱਗੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੋ, ਬੜੀ ਕ੍ਰਿਟੀਕਲ ਸਟੇਜ ਹੈ। ਮੈਂ ਕਿਹਾ ਗੱਲ ਇਹ ਹੈ, ਗੁਰੂ ਸਾਰਿਆਂ ਦੀ ਹੀ ਸੁਣਦਾ ਹੈ, ਆਪਾਂ ਹੀ ਗੁਰੂ ਦੀ ਨਹੀਂ ਸੁਣਦੇ, ਗੁਰੂ ਤਾਂ ਸਾਡੀ ਸਾਰਿਆਂ ਦੀ ਸੁਣਦਾ ਹੈ। ਮੈਂ ਕਿਹਾ ਮੈਂ ਵੀ ਅਰਦਾਸ ਕਰਦਾ ਹਾਂ, ਤੁਸੀਂ ਵੀ ਅਰਦਾਸ ਕਰੋ ਅਤੇ ਗੁਰੂ ਬਾਬਾ ਭਲੀ ਕਰੇਗਾ, ਗੁਰੂ ਮਿਹਰ ਕਰੇਗਾ। ਇਹ ਹੁਣ ਮੈਂ ਐਡਮਿੰਟਨ ਗਿਆ ਸੀ, ਉਹ ਮੈਨੂੰ ਘਰ ਆਪਣੇ ਲੈ ਗਏ ਅਤੇ ਉਹ ਨੌਜਵਾਨ ਕਹਿਣ ਲੱਗਾ, ਨਾ ਮੇਰੀ ਕੋਈ ਮੌਤ ਹੋਈ ਹੈ, ਨਾ ਮੈਨੂੰ ਕੋਈ ਤਕਲੀਫ ਹੋਈ ਹੈ, ਔਰ ਨਾ ਹੁਣ ਮੈਨੂੰ ਕਦੀ ਦੌਰਾ ਹੀ ਪਿਆ ਹੈ। ਬੜਾ ਖੂਬਸੂਰਤ ਨੌਜਵਾਨ ਹੈ, ਸਤਿਗੁਰੂ ਨੇ ਉਹਨੂੰ ਰੂਪ ਵੀ ਸੋਹਣਾ ਦਿੱਤਾ ਹੈ। ਮੈਂ ਕਿਹਾ ਫਿਰ ਗੱਲ ਇਹ ਹੈ, ਜਿਸਨੇ ਮਿਹਰ ਕਰਕੇ ਤੈਨੂੰ ਆਮ ਨੋਰਮਲ ਜੀਵਨ ਦੇ ਦਿੱਤਾ ਹੈ ਨਾ, ਹੁਣ ਭਾਵੇਂ ਜੋ ਮਰਜ਼ੀ ਹੋ ਜਾਏ ਪਰ ਅੰਮ੍ਰਿਤ ਵੇਲੇ ਜਾਪ ਨਾ ਭੁਲਾਈ। ਮੈਨੂੰ ਕਹਿਣ ਲੱਗਾ ਇਹ ਅਰਦਾਸ ਵੀ ਤੁਸੀਂ ਕਰ ਦੇਵੋ ਕਿ ਗੁਰੂ ਨਾਮ ਦੀ ਦਾਤ ਝੋਲੀ ਵਿੱਚ ਪਾਏ। ਬਿਨਾਂ ਨਾਮ ਦੇ ਜਾਪ ਤੋਂ ਕੋਈ ਮੁਸੀਬਤ ਟਾਲੀ ਹੀ ਨਹੀਂ ਜਾ ਸਕਦੀ, ਨਾ ਕਿਸੇ ਰੋਗ ਦਾ ਇਲਾਜ ਹੋ ਸਕਦਾ ਹੈ, ਨਾ ਕਿਸੇ ਸੋਗ ਦਾ ਇਲਾਜ ਹੋ ਸਕਦਾ ਹੈ, ਅਤੇ ਨਾ ਹੀ ਕਿਸੇ ਕਮਜ਼ੋਰੀ ਨੂੰ ਦੂਰ ਕੀਤਾ ਜਾ ਸਕਦਾ ਹੈ। ਸਾਹਿਬ ਕਹਿਣ ਲੱਗੇ, ਮਰਦਾਨਿਆ, ਇਹ ਜਿਹੜਾ ਮਹਾਂਬਲੀ ਚੰਚਲ ਤੇਰੇ ਜ਼ੋਰ ਨਾਲ ਪਕੜਿਆ ਜਾ ਰਿਹਾ ਹੈ, ਤੂੰ ਵਾਹਿਗੁਰੂ ਦਾ ਉਚਾਰਨ ਕਰ ਅਤੇ ਇਹ ਤੇਰੇ ਪਿੱਛੇ ਚੱਲਦਾ ਹੋਇਆ ਆ ਜਾਵੇਗਾ।
ਸੁਣ ਰਜਾਏ ਕੋ ਛੋਰਿਓ ਬਾਜਾ।
ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਸੁਣ ਕੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਵਾਹਿਗੁਰੂ ਸ਼ਬਦ ਦਾ ਉਚਾਰਨ ਕੀਤਾ ਅਤੇ ਘੋੜੇ ਨੂੰ ਛੱਡ ਦਿੱਤਾ।
ਲੱਗਿਓ ਬਜਾਵਨ ਆਨੋ ਬਾਜਾ।
ਉਹ ਜਿਹੜਾ ਨਾਲ ਵਾਜਾ ਪਿੱਠ 'ਤੇ ਰਬਾਬ ਰੱਖਿਆ ਹੋਇਆ ਸੀ ਨਾ, ਉਂਝ ਤਾਂ ਸਾਰੇ ਹੀ ਸਾਜ਼ਾਂ ਦੇ ਜਨਮਦਾਤਾ ਮਹਾਂਪੁਰਖ ਹੈਗੇ ਨੇ। ਇਹ ਰਬਾਬ ਜਿਹੜਾ ਸਾਜ਼ ਹੈ ਨਾ, ਇਹ ਸੂਫੀ ਫਕੀਰਾਂ ਨੇ ਇਜ਼ਾਦ ਕੀਤਾ, ਇਸਲਾਮਿਕ ਮਹਾਂਪੁਰਖਾਂ ਨੇ ਇਜ਼ਾਦ ਕੀਤਾ ਹੈ। ਇਹ ਦੁਨੀਆ ਦਾ ਇੱਕ ਐਸਾ ਇਕੱਲਾ ਹੀ ਸਾਜ਼ ਹੈ ਜਿਸ ਲਈ ਦੋ ਦੀ ਲੋੜ ਨਹੀਂ ਪੈਂਦੀ। ਜਿਵੇਂ ਸੁਰ ਦੇਣ ਲਈ ਵਾਜੇ ਦੀ ਲੋੜ ਹੈ, ਤਾਲ ਵਾਸਤੇ ਤਬਲੇ ਦੀ ਲੋੜ ਹੈ ਨਾ। ਇਹ ਹੁਣੇ ਤੁਸੀਂ ਢਾਡੀ ਪ੍ਰਸੰਗ ਸਰਵਣ ਕਰੋਗੇ, ਸੁਰ ਵਾਸਤੇ ਸਾਰੰਗੀ ਦੀ ਜ਼ਰੂਰਤ ਹੈ ਅਤੇ ਤਾਲ ਵਾਸਤੇ ਢੱਡ ਦੀ ਲੋੜ ਹੈਗੀ ਹੈ। ਦੋ ਸਾਜ਼ ਮਿਲ ਕੇ ਸੰਗੀਤ ਪੈਦਾ ਕੀਤਾ ਜਾ ਸਕਦਾ। ਇਹ ਦੁਨੀਆ ਦਾ ਵਾਹਿਦ ਸਾਜ਼ ਹੈ ਰਬਾਬ, ਜਿਸ ਦੇ ਨਾਲ ਤਬਲੇ ਦੀ ਲੋੜ ਨਹੀਂ ਪੈਂਦੀ, ਢੱਡ ਦੀ ਲੋੜ ਨਹੀਂ ਪੈਂਦੀ। ਇਸ ਦੇ ਵਿੱਚੋਂ ਸੁਰ ਵੀ ਨਿਕਲਦੀ ਹੈ ਅਤੇ ਤਾਲ ਵੀ ਨਿਕਲਦਾ ਹੈ। ਅਤੇ ਸੂਫੀ ਫਕੀਰਾਂ ਨੇ ਇਸ ਨੂੰ ਨਾਮ ਦਿੱਤਾ ਰੱਬੇ ਆਬ। ਰੱਬੇ ਆਬ ਦਾ ਮਤਲਬ ਹੈ ਪਰਮਾਤਮਾ ਦੀ ਦਰਗਾਹ ਤੋਂ ਚੱਲਦਾ ਹੋਇਆ ਸੰਗੀਤਮਈ ਨਿਰਮਲ ਜਲ ਦਾ ਝਰਨਾ। ਇਸ ਸਾਜ਼ ਦੇ ਨਾਮ ਦੇ ਅਰਥ ਬੜੇ ਕੀਮਤੀ ਨੇ। ਇਸ ਨੂੰ ਰੱਬੇ ਆਬ ਕਿਹਾ ਜਾਂਦਾ ਸੀ, ਪਰ ਹੌਲੀ ਹੌਲੀ ਇਹਦਾ ਨਾਮ ਬਦਲ ਗਿਆ ਅਤੇ ਨਾਮ ਰਹਿ ਗਿਆ ਰਬਾਬ। ਦੁੱਖ ਦੀ ਗੱਲ ਤਾਂ ਇਹ ਹੈ ਕਿ ਗੁਰੂ ਨਾਨਕ ਨੇ ਸਾਰੀ ਜ਼ਿੰਦਗੀ ਇਹ ਸਾਜ਼ ਦੇ ਨਾਲ ਕੀਰਤਨ ਗਾਇਆ, ਦਸਾਂ ਪਾਤਸ਼ਾਹੀਆਂ ਤੱਕ ਚੱਲਦਾ ਰਿਹਾ, ਪਰ ਅੱਜ ਸਾਡੇ ਗੁਰਦੁਆਰਿਆਂ ਵਿੱਚ ਇਸ ਸਾਜ਼ ਦੀ ਆਵਾਜ਼ ਸੁਣਨਾ ਤਾਂ ਕਿਧਰੇ ਰਹਿ ਗਿਆ, ਇਸ ਸਾਜ਼ ਦਾ ਦਰਸ਼ਨ ਵੀ ਨਹੀਂ ਹੁੰਦਾ ਪਿਆ। ਗੁਰੂ ਨਾਨਕ ਦਾ ਬੜਾ ਪਿਆਰਾ ਸਾਜ਼ ਰਬਾਬ, ਗੁਰੂ ਅਰਜਨ ਦੇਵ ਜੀ ਦਾ ਪਿਆਰਾ ਸਾਜ਼ ਸਿਰੰਦਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਤਾਊਸ, ਇਸ ਦੇ ਹੁਣ ਨਾਮ ਵੀ ਔਖੇ ਹੋ ਗਏ। ਸਾਨੂੰ ਨਾਮ ਵੀ ਯਾਦ ਨਹੀਂ ਰਹੇ, ਸਾਨੂੰ ਦਰਸ਼ਨ ਤਾਂ ਕਿੱਥੇ ਹੋਣੇ ਨੇ। ਪਤਾ ਨਹੀਂ ਕਦੋਂ ਉਹ ਮਹਾਨ ਕੀਰਤਨੀਏ ਪੈਦਾ ਹੋਣਗੇ, ਜਦੋਂ ਫਿਰ ਗੁਰੂ ਨਾਨਕ ਦੇ ਘਰ ਵਿੱਚ ਸਾਨੂੰ ਰਬਾਬ ਵਰਗੇ, ਤਾਊਸ ਵਰਗੇ ਔਰ ਸਿਰੰਦੇ ਵਰਗੇ ਸਾਜ਼ਾਂ ਨਾਲ ਕੀਰਤਨ ਸੁਣਨਾ ਨਸੀਬ ਹੋਵੇਗਾ। ਇਹ ਸਾਡੀ ਆਪਣੀ ਵੀ ਅਣਗਹਿਲੀ ਹੈ, ਅਸੀਂ ਬੜਾ ਮੂੰਹ ਥੋੜ੍ਹਾ ਜਿਹਾ ਭੈੜਾ ਬਣਾ ਕੇ ਨਾ ਕਹਿ ਦਿੰਦੇ ਹਾਂ ਬਈ ਇਹ ਰਾਗੀ ਤਾਂ ਜੀ ਪੱਕੇ ਰਾਗਾਂ 'ਚ ਕੀਰਤਨ ਕਰਦੇ ਨੇ। ਹੁਣ ਦੱਸੋ ਬਈ ਇਹਨਾਂ ਨੇ ਕੋਈ ਰਾਗ ਕੜਾਹੀ 'ਚ ਪਾ ਕੇ ਪਕਾ ਲਏ ਨੇ, ਜਿਹੜੇ ਤੁਹਾਡੇ ਵਾਸਤੇ ਚੱਬਣੇ ਔਖੇ ਹੋ ਗਏ ਨੇ। ਸਾਡੀ ਸਰੋਤ ਨੀਵੀਂ ਹੁੰਦੀ ਜਾ ਰਹੀ ਹੈ, ਇਸ ਲਈ ਗੁਰੂ ਘਰ ਵਿੱਚ ਇਹ ਆਮ ਅੰਗਰੇਜ਼ੀ ਸਾਜ਼ ਵਾਜੇ ਵੱਜਦੇ ਹੋਏ ਦਿਖਾਈ ਪੈ ਰਹੇ ਨੇ। कीर्तनीय तो परंपरागत साजां तो बड़े दूर हो गए, पर ढाडी सिंघां दे कोल हाले ढड सारंगी मौजूद है। कम अज़ कम ये अपनी परंपरा तो दूर नहीं होए। ये बड़ी खुशी की गल है। हुण इस वेले वक्त का तकाजा है, सतगुरु पातशाह ने जो शब्द पढ़िया उसकी बरकत आप नाल सांझी करांगे। पेस्तर दो पंक्तियां सरवण कर लईए। हाँ जी, तित सिंह
तेह छिन्न श्री प्रभ ऊच उचारी।
फिर चलदिया होया धन गुरु नानक देव महाराज जी ने आसा राग विच उच्चिया सुरां विच ये शब्द गाउणा शुरू किया।
इनो शब्द सो राग मझारी।
ये आसा राग विच पातशाह जी ने पावन शब्द लिखिया है। खुरासान खसमाना किया, हिंदुस्तान डराया, आपे दोष न देई करतै, जम कर मुगल चढ़ाया, एती मार पई कुरलाने, तैं की दर्द न आया। ये सारे विचार हुण कल शाम नूं आप जी दे नज़र करन दा निमाणा जिहा यतन करांगे। बड़ी एकाग्रता नाल प्रेम नाल आप सारयां ने सरवण कीता है। गुरु बाबा सारयां दियां झोलियां अपने दर दियां बरकतां नाल भर के निवाजे। अज तक दा समां थोड़ा जिहा कथा दा ज़्यादा हैगा सी, कल तो समा जिहड़ा है 6:50 तो 7:30 तक, और जिवें 40-40 मिनट दी रूटीन सवेरे दुपहरे शामी है उस तरह नाल चलेगा। भाई बलजिंदर सिंह जी संधु होना ने यह सारी गल मैनू दसी, आखण लगे भी ढाडी सिंघां दे जथे भी होर आ रहे ने। बड़ी खुशी दी गल है। ये बच्चियां ने बहुत मेहनत करके गुरु दर दी सेवा करन दा ये बिखम मार्ग चुनिया है, और बड़े सुरीले कंठ राही थानू रोज़ ढाडी प्रसंग सुनाउंदियां ने। इस तरह पंत प्रसिद्ध ढाडी जथा वलटोहा जी का भी साढ़े कोल पहुँच रहा, होर भी ढाडी जथे कीर्तनी जथे आ रहे ने। जितना जितना समा बनेगा सारे प्रेम विच हाजरियां भरनगे। तुसी भी विशेष तौर पर इन्हां समागमां दीआं रौनकां वधाओ। हर फुल दी वक्री वक्री खुशबू है, हर पदार्थ का वक्रा स्वाद है। ये महान गुरु नानक दी बारगाह दे खिले हुए महक दे फुल अपनी अपनी खुशबू लैके आ रहे ने। तुसी सारयां ने इस खुशबू नूं मानना है, सारयां नूं सुनना भी है, ते सारयां दा सन्मान भी रज के करना है। गुरु पातशाह जी दीआं खुशियां दी दात अपनी अपनी झोली च पाउणी है। बारंबार सारयां दा हार्दिक तौर ते धन्नवाद। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਦੀ ਝੋਲੀ 'ਚ ਪਾ ਦੇਣਾ, ਅਤੇ ਸਾਹਿਬ ਜੀ ਦੇ ਦਰੋਂ ਮਿਲਣ ਵਾਲੀ ਬਰਕਤਮਈ ਫਤਿਹ ਦੀ ਦਾਤ ਆਪਣੀ ਆਪਣੀ ਝੋਲੀ 'ਚ ਪਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।